ਤੇ ਹੁਣ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਗੱਲ ਸ਼ੁਰੂ ਕਰਦੇ ਹਾਂ। ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪਾਣੀਆਂ ਨੂੰ ਲੈ ਕੇ ਜੋ ਇਸ ਵੇਲੇ ਸਿਆਸਤ ਚੱਲ ਰਹੀ ਹੈ, ਜਿਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ, ਉੱਥੋਂ ਗੱਲ ਸ਼ੁਰੂ ਕਰਦੇ ਹਾਂ। ਕੀ ਅਪਡੇਟ ਹੈ ਜੀ ਇਸ ਮਾਮਲੇ 'ਚ ਅੱਜ?
ਬਿਲਕੁਲ ਜੀ ਵਿਜੇ ਜੀ, ਜਿਸ ਦਿਨ ਇਹ ਮਾਮਲਾ ਸਾਹਮਣੇ ਆਇਆ ਸੀ, ਆਪਾਂ ਉਸ ਦਿਨ ਹੀ ਚਰਚਾ ਕਰਦੇ ਹਾਂ, ਕਿਹਾ ਸੀਗਾ ਕਿ ਇਹ ਇੰਨਾ ਸੈਂਸਿਟਿਵ ਮਾਮਲਾ, ਇੰਨਾ ਗੰਭੀਰ ਮਾਮਲਾ, ਇਸ ਨੂੰ ਆਪਾਂ ਇੱਕ ਦਿਨ ਦੀ ਚਰਚਾ 'ਚ ਨਿਬੇੜ ਸਕਦੇ, ਵੱਡਾ ਮਸਲਾ ਬਣੇਗਾ। ਔਰ ਜਿਸ ਤਰ੍ਹਾਂ ਇਹ ਭਖਦਾ ਰਿਹਾ ਤੇ ਹੁਣ ਇਹ ਸਥਿਤੀ ਹੋ ਗਈ ਕਿ ਪੰਜਾਬ ਦੇ ਪਾਣੀਆਂ ਨੂੰ ਜਿਵੇਂ ਅੱਗ ਲੱਗ ਗਈ ਹੈ, ਔਰ ਇਹਦਾ ਸੇਕ ਵੀ ਪੰਜਾਬ ਨੂੰ ਹੀ ਝੱਲਣਾ ਪੈ ਰਿਹਾ। ਤੁਸੀਂ ਇਹ ਦੇਖੋ ਕਿ ਅਪ੍ਰੈਲ ਮਹੀਨੇ ਪੂਰਾ ਲੰਘ ਗਿਆ, ਮਈ ਮਹੀਨੇ ਦੇ 20 ਦਿਨ ਰਹਿ ਗਏ, ਕਿਉਂਕਿ ਇਹ ਜਿਹੜਾ ਰੋਟੇਸ਼ਨ ਹੁੰਦਾ ਪਾਣੀਆਂ ਦੀ ਵੰਡ ਦਾ ਮਸਲਾ, ਇਹ ਹਰਿਆਣੇ ਨਾਲ ਜਿਹੜਾ ਤੈਅ ਆ ਉਹਦੇ ਵਿੱਚ ਇਹ ਹੈ ਕਿ 20 ਮਈ ਤੱਕ ਇਹਨਾਂ ਨੂੰ ਇੱਕ ਤੈਅ ਪਾਣੀ ਜਾਣਾ ਹੋਣਾ, 21 ਮਈ ਤੋਂ ਫਿਰ ਨਵੇਂ ਸਿਰੇ ਤੋਂ ਉਹ ਸਾਲ ਵਾਲਾ ਰੋਟੇਸ਼ਨ ਸ਼ੁਰੂ ਹੋ ਜਾਂਦਾ। ਹੁਣ ਉਹ ਤਹਿਤ ਜਿਹੜਾ ਇਹਨਾਂ ਨੂੰ 20 ਮਈ ਤੱਕ ਪਾਣੀ ਜਾਣਾ ਸੀ, ਉਹ ਇਹਨਾਂ ਨੇ ਮਾਰਚ ਮਹੀਨੇ 'ਚ ਆਪਣੀ ਹੱਦ ਮੁਕਾ ਲਈ। ਉਸ ਦਾ ਨਤੀਜਾ ਇਹ ਹੋਇਆ ਕਿ ਹੁਣ ਇਹਨਾਂ ਨੂੰ ਪਾਣੀ 'ਚ ਕੱਟ ਲਾ ਦਿੱਤਾ ਗਿਆ। 2.98 MF ਪਾਣੀ ਇਹਨਾਂ ਦਾ ਹਿੱਸਾ ਬਣਦਾ, ਇਹ 3.110 MF ਪਾਣੀ ਲੈ ਚੁੱਕੇ ਨੇ, 104% ਪਾਣੀ ਲੈ ਚੁੱਕੇ ਨੇ। ਉਹ ਤੋਂ ਬਿਨਾਂ ਟੋਟਲ ਆਪਣੇ ਹਿੱਸੇ ਦਾ ਪਾਣੀ ਲੈਣ ਤੋਂ ਬਾਅਦ ਹੁਣ 4000 ਕਿਊਸਿਕ ਪਾਣੀ ਇਹਨਾਂ ਰੋਟਰੀਨ 'ਚ ਜਾ ਰਿਹਾ। ਇਸ ਮਸਲੇ ਤੇ ਇਹਨਾਂ ਨੇ ਜਿੱਦਾਂ ਦੀ ਰਾਜਨੀਤੀ ਕੀਤੀ, ਹੋ ਹੱਲਾ ਪਾਇਆ ਜੀ, ਸਾਨੂੰ ਤਾਂ 8500 ਕਿਊਸਿਕ ਦਓ ਜੀ, ਸਾਡਾ ਪਾਣੀ ਤੇ ਡਾਕਾ ਮਾਰ ਲਿਆ। ਬਈ ਤੁਸੀਂ ਇਹ ਕਹੋ ਨਾ ਕਿ 4000 ਸਾਨੂੰ ਮਿਲਦਾ, 4000 ਹੋਰ ਦੇ ਦਿਓ, 4500 ਹੋਰ ਦੇ ਦਿਓ
ਜੀ,
ਜਾਣ ਬੁੱਝ ਕੇ 85 ਨਰੇਟਿਵ ਸਿਰਜ ਰਹੇ ਹੋ ਇੱਕ ਤਾਂ। ਦੂਸਰਾ ਤੁਸੀਂ ਕਮਾਲ ਦੇਖੋ ਕਿ ਜਿਹੜਾ ਸੂਬਾ ਤੁਹਾਨੂੰ ਪਾਣੀ ਦੇ ਵੀ ਰਿਹਾ ਤਰਸ ਦੇ ਆਧਾਰ ਦੇ ਉੱਤੇ ਔਰ ਮਾਨਵਤਾ ਦੇ ਆਧਾਰ ਦੇ ਉੱਤੇ ਕਿ ਠੀਕ ਹੈ ਤੁਹਾਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਾ ਆਵੇ, ਜਦੋਂ ਕਿ ਰਿਪੋਰਟ ਇਹ ਦੱਸਦੀ ਹੈ ਕਿ ਜਿੰਨੀ ਹਰਿਆਣੇ ਦੀ ਜਨਸੰਖਿਆ, ਜੇ ਉਹਨਾਂ ਨੂੰ ਸਿਰਫ ਪੀਣ ਦੇ ਪਾਣੀ ਦਾ ਮਸਲਾ ਹੋਵੇ ਤਾਂ 1600 ਤੋਂ 1700 ਕਿਊਸਿਕ ਪਾਣੀ ਚਾਹੀਦਾ, ਪਰ ਉਹਨਾਂ ਨੂੰ 4000 ਕਿਊਸਿਕ ਜਾ ਰਿਹਾ, ਫਿਰ ਮਸਲਾ ਕਿੱਥੇ ਹੈ ਜੀ?
ਜੀ,
ਇਹਦਾ ਮਤਲਬ ਇਹ ਮਸਲਾ ਫਿਰ ਰਾਜਨੀਤਿਕ ਹੈ। ਔਰ ਜੇਕਰ ਇਹ 20 ਦਿਨਾਂ ਦਾ ਮਸਲਾ, ਅਪ੍ਰੈਲ ਮਹੀਨਾ ਪੂਰਾ ਟੱਪ ਗਿਆ, ਹੁਣ ਹੋ ਹੱਲਾ ਮੱਚ ਰਿਹਾ, 20 ਦਿਨਾਂ ਦਾ ਮਸਲਾ ਕੇਂਦਰ ਸਹਿਮਤੀ ਨਾਲ ਹੀ ਨਜਿੱਠ ਸਕਦੀ, ਉਸ ਨੂੰ ਐਂ ਜੰਗ ਦਾ ਮੈਦਾਨ ਬਣਾ ਕੇ ਰੱਖ ਦਿੱਤਾ ਤੇ ਫਿਰ ਗੋਡਾ ਰੱਖ ਕੇ ਤੁਸੀਂ ਕਹਿੰਦੇ ਅਸਾਂ ਪਾਣੀ ਲਵਾਂਗੇ, ਕੱਲ ਦੇਰ ਰਾਤ 9:30 ਤੋਂ ਬਾਅਦ ਮੀਟਿੰਗ ਕਰਕੇ BBMB ਦੇ ਵਿੱਚ ਹੁਕਮ ਚਾੜ ਦਿੱਤਾ ਗਿਆ ਕਿ ਵੋਟਾਂ ਪਵਾ ਲਓ ਜੀ। ਬਿਜਲੀ ਦਿੱਲੀ ਤੇ ਰਾਜਸਥਾਨ ਇਸ ਵੋਟਿੰਗ ਪ੍ਰੋਸੈਸ 'ਚ ਕਿਵੇਂ ਹਿੱਸਾ ਲੈ ਸਕਦਾ ਵੀ
ਜੀ?
ਕਿਉਂਕਿ ਸਿੱਧੇ ਰੂਪ 'ਚ ਜੇ ਦੇਖਿਆ ਜਾਵੇ ਤਾਂ ਰਿਪੇਰੀਅਨ ਲਾ ਤਾਂ ਇਹੀ ਕਹਿੰਦਾ ਕਿ ਜਿੱਥੋਂ ਦਰਿਆ ਲੰਘਦੇ ਨੇ ਉਹ ਲੋਕਾਂ ਦੇ ਮਾਲਕ ਨੇ
ਜੀ,
ਉਸ ਨਾਤੇ ਤਾਂ ਹਰਿਆਣੇ 'ਚੋਂ ਵੀ ਦਰਿਆ ਨਹੀਂ ਲੰਘਦਾ ਸਾਡਾ ਕੋਈ, ਪਰ ਹਰਿਆਣਾ ਫਿਰ ਵੀ ਸਾਡੇ 'ਚੋਂ ਨਿਕਲ ਕੇ ਗਿਆ ਸੀ, ਇਸ ਲਈ ਉਹ ਨਹਿਰੀ ਰਾਹੀਂ ਉਹਨੂੰ ਪਾਣੀ ਦੇਣ ਦਾ ਮਸਲਾ ਬਣ ਗਿਆ, ਚਲੋ ਦੇ ਤਾ। ਪਰ ਰਾਜਸਥਾਨ ਤੇ ਦਿੱਲੀ ਤਾਂ ਬਿਲਕੁਲ ਬਾਹਰੀ ਸੂਬੇ ਨੇ, ਉਹ ਤਾਂ ਜੇ ਪਾਣੀ ਸਾਥੋਂ ਲੈ ਰਹੇ ਤਾਂ ਉਹਦਾ ਮੁੱਲ ਤਾਂ ਉਹਨਾਂ ਨੂੰ ਪਹਿਲਾਂ ਹੀ ਤਾਰਨਾ ਚਾਹੀਦਾ ਤੇ, ਪਰ ਉਹ ਵੋਟਰ ਬਣ ਕੇ ਕੱਲ ਬੈਠੇ ਕਿ ਵੋਟਾਂ ਪਵਾ ਲਓ ਜੀ ਇਹਨਾਂ ਸੂਬਿਆਂ ਦੀਆਂ, ਤੇ ਕਮਾਲ ਹੈ, ਜਦੋਂ ਕਿ ਨਿਯਮ ਤਾਂ ਇਹ ਵੀ ਕਹਿੰਦਾ ਸੀ ਕਿ ਜਿਹਨਾਂ ਸੂਬਿਆਂ 'ਚ ਵਿਵਾਦ ਹੈ ਉਹਨਾਂ ਦਾ ਕਦੇ ਚੇਅਰਮੈਨ ਨਹੀਂ ਲੱਗਿਆ ਕਿ ਤੁਸੀਂ ਉਹ ਨਿਯਮ ਵੀ ਲਾਂਭੇ ਰੱਖੇ
ਜੀ,
ਤੇ ਤੁਸੀਂ BBMB ਤੇ ਕੰਟਰੋਲ ਕੀਤਾ, ਤੇ ਕੰਟਰੋਲ ਕਰਨ ਤੋਂ ਬਾਅਦ ਕੱਲ ਖੱਟਰ ਤੋਂ ਕਹਾ ਕੇ, ਜਿਹੜਾ ਆਪਾਂ ਖਸਤਾ ਪ੍ਰਗਟਾ ਰਹੇ ਸੀ ਕਿ ਖੱਟਰ ਪੂਰੇ ਮੁਲਕ ਦਾ ਮੰਤਰੀ ਹੈ ਪਰ ਨਿਪਟੂਗਾ ਹਰਿਆਣੇ ਦੇ ਹੱਕ 'ਚ, ਤੇ ਉਹਦੇ ਮਾਲ ਮਲੇ ਤੇ ਕਹਿ ਕੇ ਲਓ ਜੀ ਅਸੀਂ ਫੈਸਲਾ ਕਰਤਾ BBMB ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਿਆ ਜਾਊਗਾ, ਸਾਡਾ ਫੈਸਲਾ ਜੀ ਕਹਿੰਦੇ। ਤੇ ਕਿਉਂਕਿ ਜੀ ਅਸੀਂ ਤਿੰਨ ਇੱਕ ਪਾਸੇ ਹਾਂ, ਹਰਿਆਣਾ, ਰਾਜਸਥਾਨ, ਦਿੱਲੀ, ਮਤਲਬ BJP ਦੀ ਜਿੱਥੇ ਜਿੱਥੇ ਸਰਕਾਰਾਂ ਉੱਥੇ ਉੱਥੇ ਇੱਕ ਭਾਸ਼ਾ, ਹਿਮਾਚਲ ਵਾਲਾ ਕਹਿੰਦਾ ਜੀ ਨਹੀਂ ਮੈਂ ਨਹੀਂ ਕਿਸੇ ਪਾਸੇ ਬਹਿਣਾ ਮੈਂ ਸਾਈਡ 'ਤੇ ਹਾਂ
ਜੀ।
ਕੁੱਲ ਮਿਲਾ ਕੇ ਸਾਰੀ ਪ੍ਰਕਿਰਿਆ ਦੇ ਵਿੱਚ ਇਹਨਾਂ ਨੇ ਜਿਹੜੀ ਵਧੀਕੀ ਕੀਤੀ ਤੇ ਉਹਦੇ ਵਿੱਚ ਸਿੱਧੀ ਸਿੱਧੀ ਹੁਣ ਰਾਜਨੀਤਿਕ ਸ਼ਕਲ ਬਣ ਗਈ ਆ ਜੀ। ਪੰਜਾਬ ਦੇ ਵਿੱਚ BJP ਦਾਖਲ ਹੋਣਾ ਚਾਹੁੰਦੀ ਆ
ਜੀ,
ਪਰ BJP ਪੈਰ ਨਹੀਂ ਲੱਗ ਰਹੇ। ਹੁਣ ਇਸ ਨਰੇਟਿਵ ਨੂੰ ਕੀ ਉਹ ਪੰਜਾਬ ਦੇ ਵਿੱਚ ਸ਼ਹਿਰੀ ਬਣਾ ਪਿੰਡੂ ਬਣਾ ਕੇ ਦਿਖਾ ਰਹੀ ਹੈ ਕਿ ਜੀ ਇਹ ਤਾਂ ਪਿੰਡਾਂ ਵਾਲੇ ਰੌਲਾ ਪਾਉਂਦੇ ਨੇ ਤਾਂ ਕਿਸਾਨ ਰੌਲਾ ਪਾਉਂਦੇ ਨੇ, ਜੇ ਜ਼ਮੀਨਾਂ ਵਾਲੇ ਰੌਲਾ, ਪਾਣੀ ਤਾਂ ਪੂਰੇ ਪੰਜਾਬ ਨੇ ਪੀਣਾ ਨਾ, ਸ਼ਹਿਰੀ ਪਾਣੀ ਦੀ ਸਪਲਾਈ ਤਾਂ ਸਾਰੇ ਕਿਤੇ, ਸਾਡੇ 118 ਬਲਾਕ ਡਾਰਕ ਜ਼ੋਨ 'ਚ ਜਾ ਚੁੱਕੇ ਨੇ ਧਰਤੀ ਵਾਲਾ ਪਾਣੀ, ਜਿਸ ਤਰ੍ਹਾਂ ਦੀ ਸਾਡੀ ਸਥਿਤੀ ਆ, ਉਹ ਡੈਮਾਂ 'ਚ ਜਿਵੇਂ ਪਾਣੀ ਘੱਟ ਹੈ ਤਾਂ ਪਹਿਲਾਂ ਅਸੀਂ ਆਪਣੀ ਪੂਰਤੀ ਕਰਨੀ ਆ
ਜੀ,
ਤੇ ਉਸ ਦੇ ਬਾਵਜੂਦ ਵੀ ਮੈਨੂੰ ਇਹਦੇ ਵਿੱਚ ਇੱਕ ਨਰੇਟਿਵ ਹੋਰ ਵੀ ਸਿਰਜਿਆ ਜਾਂਦਾ ਦੇਖਣ ਲੱਗਾ ਕਿ ਕਿਤੇ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਨੇੜੇ ਆਇਆ ਸੀ, ਹੁਣ ਇਸ ਪਾਣੀਆਂ ਦੇ ਰਾਹੀਂ ਉਹਨਾਂ ਨੂੰ ਵੀ ਦੂਰ ਕਰਨ ਦੀ ਰਾਜਨੀਤੀ ਹੈ
ਜੀ।
ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਵਾਲ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਪੁੱਛਣ ਨੂੰ ਬਣਦਾ, ਜਿਹੜੇ ਕਹਿੰਦੇ ਲੈ ਮੈਂ ਪਹੁੰਚ ਗਿਆ ਅੱਜ ਨੰਗਲ, ਆ ਖੜੀ ਆ ਮੇਰੀ ਪੁਲਿਸ, ਲਾ ਦਿਓ ਕੰਟਰੋਲ ਰੂਮ ਨੂੰ ਤਾਲਾ, ਚਾਬੀਆਂ ਫੜ ਲਓ ਆਪਣੇ ਕੋਲ, ਕਰਾ ਕੇ ਦੇਖਣ, ਚਲਾ ਕੇ ਦੇਖਣ ਕਿਵੇਂ ਪਾਣੀ ਲੈ ਜਾਣਗੇ। ਇੱਕ ਬੂੰਦ ਨਹੀਂ ਜਾਣ ਦੇ, 4,000 ਕਿਊਸਿਕ ਵਾਧੂ ਦੇ ਰਹੇ ਹੋ, ਦਿੰਦੇ ਰਹਾਂਗੇ। ਮਤਲਬ ਉਹ ਅੱਜ ਪਾਣੀਆਂ ਦੇ ਰਾਖਿਓ ਬਣਨਾ ਚਾਹੁੰਦੇ ਸੀ। ਜਿਹੜਾ ਟੈਗ ਕੈਪਟਨ ਅਮਰਿੰਦਰ ਆਪਣੇ ਸਿਰ ਤੇ ਬੰਨ ਕੇ ਘੁੰਮ ਰਿਹਾ ਸੀ ਨਾ, ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਨੂੰ ਪੁੱਛੋ ਕਿ ਜਦੋਂ ਰਾਜਸਥਾਨ 'ਚ ਚੋਣਾਂ ਸੀ ਤਾਂ ਤੁਸੀਂ ਹੱਦ ਤੋਂ ਵੱਧ ਪਾਣੀ ਛੱਡਿਆ ਉਹਨਾਂ ਨੂੰ, ਰਿਕਾਰਡ ਪਿਆ ਉਹ ਰਿਕਾਰਡ।
ਜੀ
ਤੇ ਜਦ ਪਾਣੀ ਦਾ ਮਸਲਾ ਨਹੀਂ ਸੀ, ਜਦੋਂ ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਸੀ, ਤੁਸੀਂ ਜਿੰਨੀ ਲੋੜ ਹੋਈ ਉਹਨਾਂ ਪਾਣੀ ਤੇ, ਹਰਿਆਣੇ ਦੇ ਖਿਲਾਫ਼ ਤੁਸੀਂ ਲੜਾਈ ਲੜੇ ਸੀ ਕਿ ਹਰਿਆਣਾ ਦਿੱਲੀ ਨੂੰ ਪਾਣੀ ਨਹੀਂ ਦੇ ਰਿਹਾ ਜੀ ਉਹਦਾ ਹਿੱਸਾ, ਤੇ ਤਾਂ ਤੁਹਾਨੂੰ ਉਸੇ ਦਿੱਲੀ ਦਾ ਫਿਕਰ ਸੀ, ਹੈ ਨਾ। ਅੱਜ ਤੁਹਾਨੂੰ ਆਪਣੇ ਪਾਣੀ ਦਾ ਫਿਕਰ। ਮਤਲਬ ਜਦੋਂ ਹਰਿਆਣੇ 'ਚ ਆਉਣਾ ਸੀ ਜਦ ਤੁਹਾਨੂੰ ਪਾਣੀ ਨਹੀਂ ਯਾਦ ਆਇਆ ਕਦੇ
ਜੀ,
ਦੂਸਰੇ ਪਾਸੇ, ਜਦੋਂ ਹੜ੍ਹ ਆਉਂਦੇ ਨੇ ਤਦ ਇਹੀ ਸੂਬੇ ਹਰਿਆਣਾ, ਰਾਜਸਥਾਨ, ਦਿੱਲੀ ਇਹ ਚਿੱਠੀਆਂ ਭੇਜਦੇ ਨੇ ਸਾਨੂੰ ਹੁਣ ਵੱਧ ਪਾਣੀ ਨਹੀਂ ਚਾਹੀਦਾ ਜੀ, ਸਾਡਾ ਪਾਣੀ ਦਾ ਕੋਟਾ ਘਟਾ ਦਊ ਜੀ, ਅਗਲੀ ਵਾਰ ਲੈ ਲਾਂਗੇ, ਫਿਰ ਹੜ੍ਹ ਲਈ ਡੁੱਬਾ ਟੀ ਪੰਜਾਬ।
ਜੀ
ਤੇ ਇਹ ਸਾਰੇ ਤੇ ਇਸ ਮੌਕੇ ਖੁੱਲ੍ਹ ਕੇ ਰਾਜਨੀਤੀ ਹੋ ਰਹੀ ਆ, ਤੇ ਪੰਜਾਬ ਦੀ ਸਰਕਾਰ ਇਹਨੂੰ ਕੈਸ਼ ਕਰਨਾ ਚਾਹੁੰਦੀ ਆ, ਹੈ ਨਾ। ਤੇ ਪਰ ਕਿਤੇ ਨਾ ਕਿਤੇ ਫਿਰ ਵੀ ਮੁੱਖ ਮੰਤਰੀ ਦਾ ਲਿਆ ਸਟੈਂਡ ਤੇ ਬਾਕੀ ਦਲਾਂ ਦੇ ਨਾਲ ਖਲੋਣ ਤੇ ਇਹ ਮਸਲਾ ਵੱਡਾ ਬਣ ਗਿਆ। ਪਰ ਇਹ ਲੀਡਰ ਜਿਹੜੇ ਹੈਗੇ ਨੇ, ਚਾਹੇ ਉਹ ਬੀਜੇਪੀ ਵਾਲੇ ਆਪਣੀ ਬੋਲੀ ਬੋਲ ਰਹੇ ਨੇ, ਕਾਂਗਰਸੀ ਆਪਣੀ ਬੋਲੀ ਬੋਲ ਰਹੇ ਨੇ, ਅਕਾਲੀ ਆਪਣੀ ਬੋਲੀ ਬੋਲ ਰਹੇ ਨੇ, ਤੇ ਦਿਖਾਉਣ ਦੀ ਕੋਸ਼ਿਸ਼ ਅਸੀਂ ਇਕਜੁੱਟ ਹੈ ਜੀ, ਇਕੱਠੇ ਹਾਂ ਜੀ ਅਸੀਂ, ਹੈ ਨਾ। ਤੇ ਪਰ ਸਾਰਿਆਂ ਨੂੰ ਯਾਦ ਹੈ ਕਿ ਇਹ ਵਿਵਾਦ ਖੜੇ ਕਿਹਨੇ ਕੀਤੇ ਨੇ।
ਜੀ
ਇੰਦਰਾ ਗਾਂਧੀ ਨੇ ਪੂਰੀ ਵਾਲਾ ਟੱਕ ਲਵਾਇਆ, ਹੈ ਨਾ। ਜੇ ਬਰਨਾਲੇ ਦੀ ਅਕਾਲੀਆਂ ਦੀ ਸਰਕਾਰ 'ਚ SYL ਨਹਿਰ ਪੁੱਟ ਹੋਈ, ਹੈ ਨਾ, ਤੇ ਕੈਪਟਨ ਅਮਰਿੰਦਰ ਜਿਹੜਾ ਕਹਿੰਦਾ ਮੈਂ ਪਾਣੀਆਂ ਦਾ ਰਾਖਾ, ਉਹਨੇ ਕਾਨੂੰਨੀ ਤੌਰ 'ਤੇ ਇਸ ਗੱਲ 'ਤੇ ਮੋਹਰ ਲਾਤੀ ਵਿਧਾਨ ਸਭਾ ਦੇ ਸੈਸ਼ਨ 'ਚ ਕਿ ਜਿੰਨਾ ਪਾਣੀ ਜਾਂਦਾ ਜੀ ਉਹਨਾਂ ਜਾਂਦਾ ਰਹੂਗਾ। ਅਜੇ ਤੱਕ ਕਿਤੇ ਦਸਤਾਵੇਜ਼ੀ ਨਹੀਂ ਸੀ, ਅਸੀਂ ਤਾਂ ਹੁਣ ਤੱਕ ਰੋਂਦੇ ਹਾਂ ਕਿ ਧੱਕਾ ਸਾਡੇ ਨਾਲ ਉਹ ਵੀ। ਇਸ ਲਈ ਇਹ ਸਾਰੀਆਂ ਪਾਰਟੀਆਂ ਉਹਦੇ ਲਈ ਜ਼ਿੰਮੇਵਾਰ ਨੇ, ਅਤੇ ਪਰ ਹੁਣ ਇਹ ਲੜਾਈ ਇਸ ਕਦਰ ਵੱਡੀ ਹੋ ਗਈ ਹੈ ਕਿ ਪਾਣੀਆਂ ਨੂੰ ਅੱਗ ਲੱਗ ਗਈ। ਔਰ ਅਫਸੋਸ ਇਸ ਗੱਲ ਦਾ ਕਿ ਉਹ ਸਮੇਂ ਹੈ ਜਦੋਂ ਭਾਰਤ ਦਾ ਮਾਹੌਲ ਤਣਾਅਪੂਰਨ ਹੋਵੇ ਔਰ ਪਾਕਿਸਤਾਨ ਨਾਲ ਜਿਹੋ ਜਿਹਾ ਰਿਸ਼ਤਾ ਬਣਿਆ ਹੋਇਆ, ਉਹ ਖਤਰਾ ਸਿਰ ਤੇ ਮੰਡਰਾ ਰਿਹਾ ਹੋਵੇ ਉੱਧਰੋਂ, ਹੈ, ਤੇ ਉਹਦੇ ਲਈ ਵੀ ਜੰਗ ਦਾ ਮੈਦਾਨ ਪੰਜਾਬ ਬਣਨਾ ਹੋਵੇ, ਤੇ ਪੰਜਾਬ ਨੂੰ ਤੁਸੀਂ ਕਿੱਥੇ ਝੋਂਕ ਰਹੇ ਹੋ ਜੀ? ਕੇਂਦਰ ਸਰਕਾਰ ਕਾਹਦੀ ਸਰਕਾਰ ਹੈ ਜੇ 20 ਦਿਨਾਂ 'ਚ ਮਸਲਾ ਨਿਬੇੜ ਸਕਦੀ? ਜੇ 4,000 ਕਿਊਸਿਕ ਸੂਬਾ ਪਾਣੀ ਦੇ ਰਿਹਾ ਸੀ, ਉਹ 8,500 ਮੰਗਦੇ ਸੀ, 4,500 ਦਾ ਮਸਲਾ ਸੀ, ਤੁਸੀਂ ਕਹਿੰਦੇ ਭਾਈ 1,000-1,500 ਹੋਰ ਦੇ ਦਿਓ, ਨਿਬੇੜੋ, ਰੌਲਾ ਨਾ ਪਾਓ, ਅਗਲੇ ਮਹੀਨੇ 'ਚ ਕੱਟ ਲਿਓ, ਅਗਲੇ ਮਹੀਨੇ 'ਚ ਤਾਂ ਵੱਧ ਜਾਊਗਾ, ਉਹ ਘਟਾ ਲਿਓ ਥੋੜ੍ਹਾ, ਇਹਦੇ ਨਾਲ ਤਾਂ ਸਹਿਮਤੀ ਹੋ ਸਕਦੀ ਨਾ
ਜੀ।
ਪਰ ਤੁਸੀਂ ਕਹਿੰਦੇ ਨਹੀਂ ਜੀ, ਅਸੀਂ ਡੰਡੇ ਦੇ ਜ਼ੋਰ 'ਤੇ ਕਰਾਵਾਂਗੇ, ਸਾਡੀ ਸਰਕਾਰ ਹੈ, ਅਤੇ ਉਹਦਾ ਨਤੀਜਾ ਅੱਜ ਪੰਜਾਬ 'ਚ ਪਾਣੀਆਂ ਨੂੰ ਅੱਗ ਲੱਗੀ ਹੈ ਅਤੇ ਸੇਕ ਵੀ ਅਸੀਂ ਚੱਲ ਰਹੇ ਹਾਂ ਇਹਦੇ ਨਾਲ।
ਤੇ ਦੀਪਕ, ਜਿਹੜਾ ਵਾਟਰ ਰੈਗੂਲੇਸ਼ਨ ਦਾ ਕੰਟਰੋਲ ਆ ਉਹ ਵੀ ਪੰਜਾਬ ਤੋਂ ਖੋਲਿਆ ਗਿਆ?
ਬਿਲਕੁਲ ਜੀ, ਤੁਸੀਂ ਇਹ ਦੇਖੋ ਇਹਦੇ ਵਿੱਚ ਸਿੰਪਲ ਤਰੀਕੇ ਨਾਲ ਸਮਝੋ ਕਿ ਕ੍ਰਿਸ਼ਨ ਕੁਮਾਰ ਉਹਨਾਂ ਨੇ ਜਦੋਂ ਸਟੈਂਡ ਲਿਆ ਤੇ ਉਹ ਤੋਂ ਬਾਅਦ ਇਹਨਾਂ ਨੇ ਤਰੀਕਾ ਕੀ ਅਪਣਾਇਆ ਕਿ ਐਂ ਕਰੋ ਜੀ ਇਹਨਾਂ ਦੇ ਬੰਦੇ ਬਦਲੋ। ਅਸਲ 'ਚ ਕੀ ਹੈ ਕਿ ਭਾਖੜਾ ਡੈਮ ਦੇ ਉੱਤੇ ਜਿਹੜਾ ਵਾਟਰ ਰੈਗੂਲੇਸ਼ਨ ਦਾ ਡਾਇਰੈਕਟਰ ਹੈ ਉਹ ਸਾਡਾ ਇੰਜੀਨੀਅਰ ਆਕਾਸ਼ਦੀਪ ਸਿੰਘ ਸੀਗਾ ਪੰਜਾਬ ਦੇ ਕੋਟੇ 'ਚੋਂ, ਉਸ ਨੂੰ ਬਦਲ ਕੇ ਇਹਨਾਂ ਨੇ ਇੰਜੀਨੀਅਰ ਸੰਜੀਵ ਕੁਮਾਰ ਨੂੰ ਡਾਇਰੈਕਟਰ ਰੈਗੂਲੇਸ਼ਨ ਲਗਾਤਾ ਜੀ।
ਜੀ
ਤੇ ਜਿਹੜਾ ਪਹਿਲਾਂ ਡੈਮ ਸੇਫਟੀ ਦਾ ਡਾਇਰੈਕਟਰ ਸੀ ਤੇ ਆਕਾਸ਼ਦੀਪ ਨੂੰ ਬਦਲ ਕੇ ਡੈਮ ਸੇਫਟੀ ਦਾ ਡਾਇਰੈਕਟਰ ਲਾਤਾ, ਤੇ ਉਹਦੇ ਵਿੱਚ ਫੈਸਲੇ 'ਚ ਕੀ ਕਹਿਤਾ ਜੀ ਕਿ ਆਕਾਸ਼ਦੀਪ ਨੇ ਖੁਦ ਹੀ ਮੰਗ ਕੀਤੀ ਮੈਂ ਛੱਡਦਾ, ਇੱਕੋ ਦਿਨ 'ਚ ਉਹਨੇ ਮੰਗ ਕਰ ਲਈ ਹੈ ਤੇ ਉਹਨੂੰ ਤੁਸੀਂ ਹਟਾ ਕੇ ਉਹਦੇ। ਹੁਣ ਜਦੋਂ ਕਿ ਜਿਹੜਾ ਸੰਜੀਵ ਕੁਮਾਰ ਲਾਇਆ ਹਰਿਆਣੇ ਵਾਲਾ, ਉਹਦੇ ਕੋਲ ਡੈਮ ਸੇਫਟੀ ਤੋਂ ਇਲਾਵਾ ਹੋਰ ਕੋਈ ਤਜਰਬਾ ਹੀ ਨਹੀਂ
ਜੀ,
ਤੇ ਤੁਸੀਂ ਉਹਨੂੰ ਵਾਟਰ ਰੈਗੂਲੇਸ਼ਨ ਦੇ ਥਰੂ ਥੋਪਤਾ, ਫਿਰ ਉਸ ਤੋਂ ਬਾਅਦ ਤੁਸੀਂ ਸੈਕਟਰੀ ਵੀ ਬਦਲ ਰਹੇ ਹੋ ਅੱਗੇ। ਹੁਣ ਇਹਦੇ ਵਿੱਚ ਇੱਕ ਜਿਹੜਾ ਮੱਧ ਪੜ੍ਹਨ ਵਾਲੀ ਆ ਉਹ ਹੈ ਕਿ ਭਾਖੜਾ ਡੈਮ ਦੇ ਰੈਗੂਲੇਸ਼ਨ ਮੈਨੂਅਲ ਮੁਤਾਬਕ ਪੰਜਾਬ ਵੱਲੋਂ ਇਨਡੈਟ ਦਿੱਤਾ ਜਾਣਾ ਲਾਜ਼ਮੀ ਹੈ। ਜੇ ਤੁਸੀਂ ਧੱਕਾ ਵੀ ਕਰੋਗੇ ਕਿ ਮੈਂਬਰ ਹੋ ਗਏ ਸਾਡੇ ਕੋਲ ਜੀ, ਅਸੀਂ ਆਪਣੇ ਵੋਟ ਪਵਾ ਲਈ ਜੀ, ਆਹ ਕਰਾ ਲਈ, ਤਾਂ ਵੀ ਪੰਜਾਬ ਦੇ ਇਨਡੈਟ ਤੋਂ ਬਿਨਾਂ ਤੁਸੀਂ ਪਾਣੀ ਨਹੀਂ ਲੈ ਸਕਦੇ, ਕਿਉਂਕਿ ਵੀ ਪੰਜਾਬ ਮਾਲਕੀ ਹੈ। ਜੇ ਹੁਣ ਕਿਸੇ ਸੂਬੇ ਦੇ ਵਿੱਚ ਹੀਰੇ ਨਿਕਲਦੇ ਉਹ ਹੀਰੇ ਮੁਫ਼ਤ ਵੰਡਦਾ
ਜੀ,
ਕਿਸੇ ਕੋਲ ਕੋਲਾ ਨਿਕਲਦਾ ਉਹਦੀ ਖਜ਼ਾਨਾ 'ਚ ਉਹ ਮੁਫ਼ਤ ਦਿੰਦਾ, ਜੇ ਕਿਸੇ ਕੋਲ ਪੱਥਰ ਨਿਕਲਦਾ ਉਹ ਮੁਫ਼ਤ ਦਿੰਦਾ, ਤੇ ਜੇ ਜਿੱਥੋਂ ਤੱਕ ਦਰਿਆ ਹਿਮਾਚਲ 'ਚ ਵਗਦੇ ਨੇ ਹਿਮਾਚਲ ਉਹਦਾ ਮਾਲਕ ਹੈ, ਉਹ ਪਾਣੀ ਜਿਹਨਾਂ ਨੂੰ ਦਿੰਦਾ ਜਿਵੇਂ ਦਿੰਦਾ ਉਹ ਸਾਰਿਆਂ ਨੂੰ ਪਤਾ ਹੈ। ਜਦੋਂ ਦਰਿਆ ਜਿਹੜੇ ਪੰਜਾਬ 'ਚ ਦਾਖਲ ਹੋ ਗਏ ਤਾਂ ਪੰਜਾਬ ਉਹਦਾ ਮਾਲਕ ਹੈ, ਇਹ ਸਾਡਾ ਰਿਪੇਰੀਅਨ ਲਾ ਕਹਿੰਦਾ ਕਿ ਦਰਿਆ ਦੇ ਕੰਢੇ ਵਾਲੇ ਲੋਕ ਉਹਦੇ ਮਾਲਕ ਹੁੰਦੇ ਨੇ। ਫਿਰ ਸਾਤੋ ਜਿਹੜੀ ਕੀ ਸਾਡੇ ਕੋਲ ਜਿਹੜੀ ਮਾਲਕੀ ਦੀ ਸਾਤੋ ਲੈਣ ਲੱਗੇ ਤੁਸੀਂ ਕਦੇ ਮੁੱਲ ਵੀ ਨਹੀਂ ਦਿੰਦੇ ਤੇ ਸਹਿਮਤੀ ਵੀ ਨਹੀਂ ਲੈਂਦੇ, ਕਮਾਲ ਹੈ। ਮੁੱਲ ਵੀ ਨਹੀਂ ਤਾਰਨਾ ਤੇ ਸਾਡੀ ਸਹਿਮਤੀ ਵੀ ਨਹੀਂ ਲੈਣੀ, ਤੇ ਉਲਟਾ ਜਿਹੜਾ ਦੇ ਰਹੇ ਹਾਂ ਜੇ 4,000 ਕਿਊਸਕ ਜਾ ਰਿਹਾ ਉਹਦਾ ਧੰਨਵਾਦ ਕਰਨ ਦੀ ਬਜਾਏ ਸਾਨੂੰ ਬਦਨਾਮ ਕੀਤਾ ਜਾ ਰਿਹਾ, ਪਾਣੀ ਲੈ ਕੇ ਵੀ ਸਾਨੂੰ ਬਦਨਾਮ ਕਰ ਰਹੇ ਹੋ ਸੀ
ਜੀ।
ਤੇ ਇਹ ਜਿਹੜਾ ਭਾਖੜਾ ਡੈਮ ਦੇ ਰੈਗੂਲੇਸ਼ਨ ਮੈਨੂਅਲ ਮੁਤਾਬਕ ਪੰਜਾਬ ਵੱਲੋਂ ਇਨਡੈਟ ਦਿੱਤਾ ਜਾਣਾ ਲਾਜ਼ਮੀ ਹੈ, ਪਰ BBMB ਦੇ ਬੋਰਡ ਨੇ ਤਰਕ ਕੀ ਦਿੱਤਾ, ਸਪੈਸ਼ਲ ਕੇਸ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦੇਣ ਲਈ ਰੈਗੂਲੇਸ਼ਨ ਮੈਨੂਅਲ ਅਨੁਸਾਰ ਚੱਲਣ ਦੀ ਕੋਈ ਜ਼ਰੂਰਤ ਹੀ ਨਹੀਂ, ਆਪ ਹੀ ਬਣਾ ਲਿਆ ਜੀ। ਕਿੱਥੇ ਲਿਖਿਆ ਹੈ
ਜੀ?
ਸੋ ਇਸ ਤਰ੍ਹਾਂ ਜਿਸ ਤਰ੍ਹਾਂ BBMP ਦੇ ਵਿੱਚ ਇਹਨਾਂ ਨੇ ਆਪਣਾ ਦਬਦਬਾ ਬਣਾਇਆ, ਪੰਜਾਬ ਦੀ ਨੁਮਾਇੰਦਗੀ ਘਟਾਈ, ਕੰਟਰੋਲ ਘਟਾਇਆ, ਉਸ ਸਮੇਂ ਤਾਂ ਸਾਡੇ ਵਾਲੇ ਬੋਲੇ ਨਹੀਂ।
ਜੀ
ਉਸ ਸਮੇਂ ਤਾਂ ਕਿਸੇ ਨੂੰ ਚੇਤੇ ਨਹੀਂ ਆਇਆ, ਉਸ ਸਮੇਂ ਕਦੇ ਰਾਜਸਥਾਨ ਦੀਆਂ ਚੋਣਾਂ ਦਿੱਤੀਆਂ ਸੀ, ਕਦੇ ਹਰਿਆਣੇ ਦੀਆਂ, ਕਦੇ ਦਿੱਲੀ ਦੀਆਂ, ਤਦ ਤੋਂ ਸਾਰਾ ਕੁਝ ਚੱਲੀ ਗਿਆ। ਹੁਣ ਜਦੋਂ ਅਗਲੇ ਗੁਲਾਮੇ ਨੂੰ ਹੱਥ ਪਾਉਣ 'ਤੇ ਆ ਗਏ, ਇਸ ਬਦਮਾਸ਼ੀ 'ਤੇ ਆ ਗਏ, ਫਿਰ ਅਸੀਂ ਕਹਿੰਦੇ ਜੀ ਹੁਣ ਰਾਜਨੀਤੀ ਕਰਨੀ, ਕਿਉਂਕਿ ਹੁਣ ਹੋਰ ਸੂਬਿਆਂ 'ਚ ਪੈਰ ਨਹੀਂ ਲੱਗਦੇ, ਪੰਜਾਬ 'ਚ ਪੈਰ ਜਮਾਉਣੇ ਆ। ਸੋ ਇਸ ਲਈ ਫਿਰ ਹੁਣ ਤੁਹਾਨੂੰ ਲੱਗਦਾ ਮੈਂ ਪੰਜਾਬ ਦਾ ਪੁੱਤ ਬਣ ਜਾਵਾਂ। ਸੋ ਇਹ ਸਾਰੀ ਸਿੱਧੀ ਫੋਕੀ ਰਾਜਨੀਤੀ ਹੈ, ਪਰ ਜਿਸ ਤਰ੍ਹਾਂ ਦੀ ਬਦਮਾਸ਼ੀ ਇਸ ਮਾਮਲੇ 'ਚ ਕੀਤੀ ਜਾ ਰਹੀ ਹੈ ਕਿ ਸਾਡਾ ਟਰੈਕਟਰ ਬਦਲ ਕੇ ਇਹ ਸਾਰੀ ਪ੍ਰਕਿਰਿਆ ਕਰਕੇ, ਤੇ ਇਹ ਮਨਜ਼ੂਰ ਨਹੀਂ ਹੋਣਾ ਜਨਾਬ, ਇਹ ਪੰਜਾਬ ਦੇ ਵਿੱਚ ਵੱਡਾ ਮਸਲਾ ਬਣ ਜਾਣਾ। ਮੈਨੂੰ ਅੱਜ ਵੀ ਚੇਤੇ ਆ ਕਿ ਜਦੋਂ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਖੜਾ ਹੋਇਆ ਸੀ ਤੇ ਉਹਦੇ ਉੱਤੇ ਫਿਰ ਮੋਰਚੇ ਲੱਗ ਰਹੇ ਸੀ, ਉਹ ਮੋਰਚੇ ਕਿਵੇਂ ਧਰਮ ਯੁੱਧ ਮੋਰਚੇ 'ਚ ਬਦਲੇ ਤੇ ਕਿਵੇਂ ਪਾਣੀਆਂ 'ਚ ਲਹੂ ਡੁੱਲਿਆ ਪੰਜਾਬ ਦਾ, ਹੈ ਨਾ, ਜੇ ਉਹਦਾ ਅਸਰ ਅਸੀਂ ਅੱਜ ਤੱਕ ਉਹ ਭੋਗ ਰਹੇ ਹਾਂ। ਸੋ ਇਸ ਲਈ ਪੰਜਾਬ ਨੂੰ ਕੀ ਜਾਣ ਬੁੱਝ ਕੇ ਉਸ ਸਥਿਤੀ 'ਚ ਧੱਕਿਆ ਜਾ ਰਿਹਾ, ਜਦੋਂ ਕਿ ਅਸੀਂ ਮਤਲਬ ਕਿ ਸਰਹੱਦੀ ਸੂਬਾ ਏ, ਹੈ ਕਿ ਸੈਂਟਰ ਸਰਕਾਰ ਦੇ, ਕੇਂਦਰ ਸਰਕਾਰ ਦੇ ਭਰੋਲੇ ਭਰਦੇ ਹਾਂ, ਮੋਦੀ ਜੀ ਦੀਆਂ ਜਿਹੜੀਆਂ ਆਟਾ ਦਾਲ ਸਕੀਮਾਂ ਚੱਲਦੀਆਂ ਉਹ ਇਸੇ ਅਨਾਜ ਦੇ ਸਿਰ ਤੇ ਚੱਲਦੀਆਂ, ਪਰ ਤੁਸੀਂ ਇਹ ਸਭ ਦੇ ਬਾਵਜੂਦ ਵੀ ਜਾਣ ਮੁੜ ਕੇ, ਮਤਲਬ ਮੈਨੂੰ ਵੀ ਇੱਕ ਗੱਲ ਦੱਸੋ, ਉਹ ਕਾਹਦੀ ਸਰਕਾਰ ਜਿਹੜੀ ਮਤਲਬ ਦੋ ਭਰਾਵਾਂ ਦੇ ਵਿੱਚ ਮਸਲਾ ਨਹੀਂ ਨਿਬੇੜ ਸਕੀ
ਜੀ।
ਤੇ ਫਿਰ ਜਾਂ ਤੁਸੀਂ ਦਖਲ ਨਾ ਦਿਓ, ਪਾਣੀ ਸੂਬੇ ਹੀ ਮਸਲਾ, ਫਿਰ ਆਪਣੇ ਢੰਗ ਨਾਲ ਸਾਨੂੰ ਨਿਬੇੜਨ ਦਿਓ, ਫਿਰ ਪੰਜਾਬ ਦੇ ਲੋਕ ਕਰ ਲੈਣਗੇ ਫੈਸਲਾ।
ਜੀ
ਮਤਲਬ ਇਸ ਮਸਲੇ 'ਤੇ ਸਾਡੇ ਸਿਆਸਤਦਾਨ ਨੂੰ ਵੀ ਦੇਖਣ ਦੀ ਲੋੜ ਹੈ, ਹਰਿਆਣਾ ਇੱਕ ਜੁੱਟ ਹੋ ਕੇ ਖੜਾ ਹੈ, ਸਿਆਸਤਦਾਨਾਂ ਦੀ ਗੱਲ ਕਰ ਰਿਹਾ ਮੈਂ, ਹਰਿਆਣਾ ਦੀਆਂ ਸਾਰੀਆਂ ਸਿਆਸਤਾਂ ਇੱਕ ਸੁਰ ਦੀ ਬੋਲੀ ਬੋਲ ਰਹੀਆਂ। ਸਾਡੇ ਇੱਥੇ ਬਿੱਟੂ ਦੀ ਬੋਲੀ ਹੋਰ ਹੈ, ਜਾਖੜ ਦੀ ਬੋਲੀ ਹੋਰ ਹੈ, ਰਾਜਾ ਬੜਿੰਗ ਦੀ ਹੋਰ ਹੈ, ਸੁਖਜਿੰਦਰ ਰੰਧਾਵਾ ਦੀ ਹੋਰ ਹੈ, ਸੁਖਵੀਰ ਬਾਦਲ ਦੀ ਹੋਰ ਹੈ, ਭਗਵੰਤ ਮਾਨ ਦੀ ਹੋਰ ਹੈ, ਤੇ ਫਿਰ ਉਹ ਕਹਿੰਦੇ ਜੀ ਅਸੀਂ ਸਰਵਦਲੀ ਬੈਠਕ ਕਰਾਂਗੇ। ਕਮਾਲ ਹੈ ਜੀ।
ਅੱਛਾ, ਸਰਵਦਲੀ ਬੈਠਕ ਦੀ ਗੱਲ ਹੀ ਕਰ ਲਈਏ, ਉਹ ਸੱਦ ਲਈ ਗਈ ਹੈ, ਸੈਸ਼ਨ ਵੀ ਸੱਦ ਲਿਆ ਗਿਆ, ਉਧਰਲੇ ਪਾਸੇ ਦੱਸਿਓ ਕੀ ਅਪਡੇਟ ਹੈ ਜੀ।
ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਦੋਂ ਨੰਗਲ ਪਹੁੰਚੇ ਤੇ ਉੱਥੇ ਵੈਸੇ ਤਾਂ ਇਹਨਾਂ ਦੀ ਪਾਰਟੀ ਵਾਲੇ ਮੰਤਰੀ ਸੰਤਰੀ ਕੁਝ ਬੈਨਰ ਪੋਸਟਰ ਲੈ ਕੇ ਧਰਨੇ ਲਾ ਕੇ ਬੈਠ ਗਏ, ਪੰਜਾਬ ਨਾਲ ਧੱਕਾ ਨਹੀਂ ਹੋਣ ਦਿਆਂਗੇ, ਪੰਜਾਬ ਦੇ ਹੱਕ ਦੀ ਰਾਖੀ। ਮੈਨੂੰ ਲੱਗੇ ਕਿ ਵੀ ਧਰਨਾ ਲਾਉਣਾ ਹੁਣ ਮਨਜ਼ੂਰ ਹੋ ਗਿਆ ਪੰਜਾਬ 'ਚ, ਧਰਨਿਆਂ ਨੂੰ ਤਾਂ ਕੁੱਟ ਕੇ ਭਜਾਉਂਦੇ ਨੇ
ਜੀ,
ਤੇ ਫਿਰ ਆਪ ਕਿਉਂ ਫੋਟੋਆਂ ਖਿਚਾ ਰਹੇ ਨੇ ਧਰਨੇ ਲਾਉਣ ਲੱਗਿਆ। ਚਲੋ, ਫਿਰ ਇਹਨਾਂ ਨੇ ਪੁਲਿਸ ਲਾਈ ਜੀ ਡੈਮ ਦੀ ਰੱਖਿਆ ਲਈ, ਮਤਲਬ ਪੂਰਾ ਉਹ ਪ੍ਰਕਿਰਿਆ ਕਰਨ ਤੋਂ ਬਾਅਦ ਚਾਬੀਆਂ ਤਾਲਾ ਲਵਾਤਾ, ਕੰਟਰੋਲ ਰੂਮ ਚਾਬੀ ਆਪਣੇ ਕੋਲ ਲੈ ਲਈ, ਤੇ ਮੁੱਖ ਮੰਤਰੀ ਸਾਹਿਬ ਫੋਟੋਆਂ ਖਿਚਾ ਰਹੇ ਨੇ ਉੱਥੇ, ਸਟੇਅਰਿੰਗ ਜੇ ਫੜ ਕੇ ਕਿ ਜਿਵੇਂ ਗੇਟ ਮੈਂ ਫਾਟਕ ਬੰਦ ਕਰ ਰਿਹਾ ਹਰਿਆਣੇ ਵਾਲੇ, ਹੈ ਨਾ। ਸੋ ਇਹ ਕਰਾ ਕੇ ਜੀ, ਉਹ ਤੋਂ ਬਾਅਦ ਮੀਡੀਆ ਨੇ ਸਵਾਲ ਕੀਤੇ ਤੇ ਸਵਾਲਾਂ 'ਚ ਇਹਨਾਂ ਨੇ ਕਿਹਾ ਕਿ ਅੱਛਾ ਜੇ ਲੋੜ ਪਈ ਫਿਰ ਮੈਂ ਸਰਵਦਲੀ ਬੈਠਕ ਵੀ ਬੁਲਾ ਲੂੰਗਾ, ਜੇ ਲੋੜ ਪਈ ਮੈਂ ਸੈਸ਼ਨ ਵੀ ਬੁਲਾ ਲੂੰਗਾ, ਕੋਈ ਗੱਲ ਨਹੀਂ, ਇਹ ਇੱਥੇ ਹੱਦ ਤੱਕ ਵੀ ਜਾਊ। ਠੀਕ ਹੈ, ਅਸਲ 'ਚ ਮਸਲਾ ਹੀ ਇਹੀ ਆ, ਚੰਗਾ ਹੋਵੇ ਜੇਕਰ ਤੁਸੀਂ ਸਰਵਦਲੀ ਬੈਠਕ ਬੁਲਾਓ, ਚੰਗਾ ਹੋਵੇ ਤੁਸੀਂ ਪੰਜਾਬ ਦੀਆਂ ਸੰਸਥਾਵਾਂ ਦੀ ਰਾਏ ਲਵੋ, ਚੰਗਾ ਹੋਵੇ ਜੇਕਰ ਤੁਸੀਂ ਐ ਮਾਹਿਰਾਂ ਨਾਲ ਰਾਏ ਕਰੋ, ਚੰਗਾ ਹੋਵੇ ਜੇ ਤੁਸੀਂ ਸੈਸ਼ਨ ਬੁਲਾਵੋ। ਤੇ ਇਹ ਤੋਂ ਪਹਿਲਾਂ ਕਿ ਸੈਸ਼ਨ ਦੀ ਤਰੀਕ ਆਉਂਦੀ, ਇਹ ਤੋਂ ਪਹਿਲਾਂ ਕਿ ਸਰਵਦਲੀ ਬੈਠਕ ਦੀ ਤਰੀਕ ਆਉਂਦੀ, ਨੰਗਲ ਤੋਂ ਨਿਕਲਦੇ ਚੰਡੀਗੜ੍ਹ 'ਚ ਆ ਕੇ ਜੀ ਆਮ ਆਦਮੀ ਪਾਰਟੀ ਨੇ ਆਪਣੀ ਬੈਠਕ ਕੀਤੀ, ਉਹਦੇ ਵਿੱਚ MLA ਮੰਤਰੀ ਤੇ ਉਹ 'ਚ ਅਰਵਿੰਦ ਕੇਜਰੀਵਾਲ ਵੀ। ਕਮਾਲ ਹੈ ਵੀ ਅਰਵਿੰਦ ਕੇਜਰੀਵਾਲ ਤਾਂ ਉਸ ਸੂਬੇ ਤੋਂ ਆਉਂਦਾ ਜਿਹੜੀ ਸਾਡੀ ਧਿਰ ਹੈ
ਜੀ,
ਚਾਹੇ ਉੱਥੇ ਸਰਕਾਰ BJP ਦੀ ਹੈ ਪਰ ਨੁਮਾਇੰਦਾ ਤਾਂ ਦਿੱਲੀ ਦਾ ਨਾ
ਜੀ,
ਤੇ ਫਿਰ ਅਗਲਾ ਦਿੱਲੀ ਦਾ ਪੱਖ ਪੂਰੂਗਾ ਕਿ ਤੁਹਾਡਾ ਪੂਰੂਗਾ। ਸੋ ਇਸ ਲਈ ਪਰ ਅਗਲਾ ਪਾਰਟੀ ਦਾ ਜੀ ਸੁਪਰੀਮੋ ਹੈ ਤੇ ਅਗਲਾ ਵਿੱਚ ਬੈਠਿਆ, ਬੈਠਕ 'ਚ ਬੈਠਿਆ ਜੀ ਅੱਜ। ਉਹ ਤੋਂ ਬਾਅਦ ਫਿਰ ਫੈਸਲਾ ਹੋ ਗਿਆ ਸਵੇਰ ਨੂੰ ਸ਼ੁੱਕਰਵਾਰ ਨੂੰ, ਕੱਲ੍ਹ ਨੂੰ ਸਰਵਦਲੀ ਬੈਠਕ ਹੋਣ ਜਾ ਰਹੀ ਹੈ, ਔਰ ਸਾਰੇ ਦਲਾਂ ਨੇ ਹਾਮੀ ਭਰੀ ਹੈ ਕਿ ਅਸੀਂ ਆਵਾਂਗੇ, ਸਰਕਾਰ ਦੇ ਨਾਲ ਖੜੇ ਹਾਂ, ਸਰਕਾਰ ਸਖ਼ਤ ਫੈਸਲਾ ਲਵੇ। ਔਰ ਲੋਕ ਰਾਏ ਵੀ ਇਹੀ ਆ ਕਿ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਹੈਗਾ, ਪਰ ਹਰਿਆਣਾ ਨੂੰ ਪਿਆਸਾ ਨਹੀਂ ਮਾਰਨਾ, ਉਹਦੇ ਲਈ ਤੁਸੀਂ 4000 ਕਿਊਸਕ ਦੇ ਰਹੇ ਹੋ, ਸਾਨੂੰ ਮਨਜ਼ੂਰ ਹੈ, ਕੋਈ ਚੱਕਰ ਨਹੀਂ ਗਾ, ਹੈ ਨਾ। ਪਰ ਜੇ ਉਹਨਾਂ ਦਾ 1600-1700 ਕਿਊਸਕ ਬਣਦਾ, ਫਿਰ ਉਹ ਵੱਧ ਦੇ ਉੱਤੇ ਨਾਟਕ ਕਰਕੇ ਡਰਾਮਾ ਕਿਉਂ ਕਰ ਰਹੇ ਨੇ, ਉਹ ਜਾਣ ਬੁੱਝ ਕੇ 8500 ਕਿਉਂ ਆ ਰਹੇ ਨੇ। ਸੋ ਇਹ ਸਾਰੀ ਸਥਿਤੀ ਉੱਤੇ ਸਾਰੇ ਦਲ ਇਕੱਠੇ ਨੇ, ਸਵੇਰੇ ਬੈਠਕ ਹੋਏਗੀ ਜੀ। ਉਹ ਤੋਂ ਬਾਅਦ ਆਉਂਦੇ ਸੋਮਵਾਰ ਨੂੰ ਇਸ ਮਸਲੇ 'ਤੇ ਵਿਸ਼ੇਸ਼ ਸੈਸ਼ਨ ਬੁਲਾ ਲਿਆ ਗਿਆ, ਔਰ ਮੈਨੂੰ ਪਤਾ ਲੱਗ ਰਿਹਾ ਕਿ ਪੰਜਾਬ ਸਰਕਾਰ ਵਿਸ਼ੇਸ਼ ਤੌਰ ਦੇ ਉੱਤੇ ਕਾਨੂੰਨੀ ਰਾਏ ਵੀ ਲੈ ਰਹੀ ਆ ਕਿ ਇਸ ਮਸਲੇ 'ਤੇ ਅਸੀਂ ਕਾਨੂੰਨੀ ਤੌਰ 'ਤੇ ਵੀ ਕਿਵੇਂ ਅੱਗੇ ਵੱਧ ਸਕਦੇ ਹਾਂ, ਉਹਦੀ ਵੀ ਤਿਆਰੀ ਕਰ ਰਹੀ ਹੈ ਜੀ।
ਅੱਛਾ, ਜਿਹੜਾ ਚਲੋ ਸਰਵਦਲੀ ਬੈਠਕ 'ਤੇ ਸੱਦ ਲਈ ਗਈ ਹੈ, ਪਰ ਜਿਹੜੀ ਮੀਟਿੰਗ ਕਿਸਾਨਾਂ ਨਾਲ ਰੱਖੀ ਗਈ ਸੀ, ਕੇਂਦਰ ਨੇ ਰੱਖੀ ਸੀ ਮੀਟਿੰਗ, ਉਹ ਜਿਹੜੀ ਡਿਸਾਈਡ ਹੋਈ ਸੀ, ਉਹ ਰੱਦ ਕਰ ਦਿੱਤੀ ਗਈ ਹੈ ਜੀ।
ਬਿਲਕੁਲ ਜੀ, ਇੱਕ ਪਾਸੇ ਤਾਂ ਜਥੇਬੰਦੀਆਂ ਦਾ ਆਪਣਾ ਬਖੇੜਾ ਬਹੁਤ ਵੱਧ ਗਿਆ, ਉਹ ਮੈਗਜ਼ੀਨ ਲਾਹੌਰ ਆ ਗਿਆ, ਫਿਰ ਉਹਨਾਂ ਦੇ ਬੋਰਡ ਨੇ ਕਹਿਤਾ ਜੀ ਇਹ ਲੇਖਕ ਦੇ ਵਿਚਾਰ ਨੇ ਜੀ, ਸਾਡਾ ਨਹੀਂ ਇਹਦੇ ਨਾਲ ਲੈਣਾ ਦੇਣਾ ਜੀ, ਹੈ ਨਾ। ਉਹ ਭੰਦੇਰੋਂ ਨਹੀਂ ਹੁਣ ਇਹ ਸਫਾਈਆਂ ਦੇਣ 'ਤੇ ਆ ਗਏ, ਹੈ ਨਾ। ਇਹ ਸਾਰੀ ਪ੍ਰਕਿਰਿਆ 'ਚ ਇਹਨਾਂ ਦਾ ਫੈਸਲਾ ਸੀਗਾ ਕਿ ਜੋ ਮਰਜ਼ੀ ਹੋ ਜਾਵੇ, ਅਸੀਂ ਮਤਲਬ ਕਿ ਬੈਠਕ 'ਚ ਨਹੀਂ ਜਾਵਾਂਗੇ ਜੇ ਪੰਜਾਬ ਦੇ ਨੁਮਾਇੰਦੇ ਆਏ, ਕਿ ਪੰਜਾਬ ਸਰਕਾਰ ਨੇ ਸਾਡਾ ਜਿਵੇਂ ਕਿਸਾਨ ਅੰਦੋਲਨ ਤੋੜਿਆ, ਭੰਨਿਆ, ਖੁਰ ਖਰਾਬ ਕੀਤਾ,
ਸਾਡੇ ਨਾਲ ਝੂਠ ਬੋਲਿਆ, ਸਾਡੇ ਨਾਲ ਬਦਸਲੂਕੀ ਕੀਤੀ, ਉਹ ਸਾਰੇ ਮਸਲੇ ਨੇ। ਕਹਿੰਦੇ ਪੰਜਾਬ ਦੇ ਨੁਮਾਇੰਦੇ ਜੇ ਆਏ ਤਾਂ ਅਸੀਂ ਬੈਠਕ ਨਹੀਂ ਜਾਵਾਂਗੇ। ਅਤੇ ਆਪਾਂ ਕੱਲ੍ਹ ਹੀ ਗੱਲ ਕਰ ਰਹੇ ਸੀਗੇ, ਪੰਜਾਬ ਦੇ ਮੰਤਰੀਆਂ ਨੇ ਸਾਡੇ ਇੱਕ ਪੱਤਰਕਾਰ ਨਾਲ ਹਵਾਲਾ ਗੱਲ ਕਰਦੇ ਹਾਂ, ਕਿਹਾ ਕਿ ਵੀ ਅਸੀਂ ਇਹਨਾਂ ਦੇ ਬੁਲਾਏ ਥੋੜ੍ਹਾ ਜਾਂਦੇ ਹਾਂ,
ਜੀ
ਤਾਂ ਕੇਂਦਰ ਦੇ ਬੁਲਾਏ 'ਚ ਜਾਂਦੇ ਹਾਂ। ਫਿਰ ਇਹਨਾਂ ਤੁਸੀਂ ਕੇਂਦਰ ਦੇ ਇਸ਼ਾਰੇ 'ਤੇ ਟੱਪ ਰਹੇ ਹੋ
ਜੀ,
ਅਤੇ ਫਿਰ ਇਹਨਾਂ ਨੂੰ ਤਾਂ ਤੁਸੀਂ, ਮੈਂ ਕੇਂਦਰ ਤੱਕ ਵੀ ਪਹੁੰਚਦਾ ਕਰਤਾ, ਅੱਜ ਕੇਂਦਰ ਦੀ ਚਿੱਠੀ ਆ ਗਈ ਜੀ ਕਿਸਾਨ ਜਥੇਬੰਦੀਆਂ ਨੂੰ, ਤੁਹਾਡੇ ਨਾਲ ਬੈਠਕ ਤਾਂ ਹੀ ਹੋਊਗੀ ਜੇ ਪੰਜਾਬ ਦੇ ਨੁਮਾਇੰਦਿਆਂ ਨੂੰ ਤੁਸੀਂ ਬਿਠਾਉਣ 'ਤੇ ਸਹਿਮਤ ਹੋਵੋਗੇ। ਜੇ ਉਹਨੂੰ ਨਹੀਂ ਬਿਠਾਉਂਦੇ ਤਾਂ ਬੈਠਕ ਰੱਦ ਹੈ, ਕਦੋਂ ਹੋਊਗੀ ਅਗਲੀ ਪਤਾ ਨਹੀਂ ਜੀ ਅਜੇ।
ਜੀ
ਸੋ ਇਸ ਲਈ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਬੈਠਕ ਹੋਊਗੀ ਵੀ ਕਿ ਨਹੀਂ, ਅਜੇ ਤਾਂ ਇਹ ਨਹੀਂ ਪਤਾ, ਤੇ ਜੇ ਹੋਊਗੀ ਤਾਂ ਉਹਦੇ 'ਚੋਂ ਨਿਕਲਣਾ ਕੁਛ ਨੀਗਾ, ਤੇ ਜੇ ਹੁਣ ਹੋ ਵੀ ਜਾਵੇ ਤਾਂ ਵੀ ਨਿਕਲਣਾ ਕੁਛ ਨੀਗਾ। ਆਪਾਂ ਨੂੰ ਪਤਾ ਕੇਂਦਰ ਨੇ ਕਰਨਾ ਕਰਾਉਣਾ ਕੁਛ ਨਹੀਂ, ਉਹ ਤੋਂ ਸਵੈ ਲਾ ਰਿਆਂ ਤੋਂ ਕੁਛ ਨੀਗਾ।
ਜੀ
ਤੇ ਜਥੇਬੰਦੀਆਂ ਜਿਵੇਂ ਆਪਣਾ ਵਕਾਰ ਡੇਗ ਰਹੀਆਂ ਨੇ, ਆਪਣਾ ਮਿਆਰ ਡੇਗ ਰਹੀਆਂ ਨੇ, ਉਹਦੇ ਵਿੱਚੋਂ ਉਹਨਾਂ ਨੂੰ ਵੀ ਪਤਾ ਕਿ ਕੋਈ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ ਹੁਣ ਇਹਨਾਂ ਦੀ। ਸੋ ਉਹ ਇਸ ਲਈ ਉਹ ਅਣਦੇਖੀ ਵੀ ਸ਼ੁਰੂ ਹੋ ਗਈ ਹੈ। ਸੋ ਬਿਲਕੁਲ ਜੀ, ਖਬਰ ਦਰੁਸਤ ਹੈ ਕਿ ਕੇਂਦਰ ਨੇ ਫਿਲਹਾਲ ਕਿਸਾਨ ਜਥੇਬੰਦੀਆਂ ਨਾਲ 4 ਮਈ ਵਾਲੀ ਹੋਣ ਵਾਲੀ ਬੈਠਕ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਜੇ ਤੁਸੀਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਨਹੀਂ ਬਿਠਾਉਣਾ ਫਿਰ ਅਸੀਂ ਬੈਠਕ ਨਹੀਂ ਕਰਦੇ।
ਦੀਪਕ ਜੀ ਦੱਸਿਓ, ਜਿਹੜੇ ਸਾਬਕਾ ਮੰਤਰੀ ਨੇ ਸੁੱਚਾ ਸਿੰਘ ਛੋਟੇਪੁਰ, ਉਹਨਾਂ ਦਾ ਪਾਸਪੋਰਟ ਜ਼ਬਤ ਕੀਤਾ ਗਿਆ ਜੀ, ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ, ਕੀ ਬਣੀ ਗੱਲ ਇਹ?
ਬਿਲਕੁਲ ਜੀ, ਪੰਜਾਬ ਦੇ ਸਿਰਕਟ ਲੀਡਰਾਂ 'ਚੋਂ ਆਉਂਦੇ ਨੇ ਸੁੱਚਾ ਸਿੰਘ ਛੋਟੇਪੁਰ, ਸਾਬਕਾ ਮੰਤਰੀ ਰਹੇ ਨੇ, ਅਕਾਲੀ ਦਲ 'ਚ ਲੰਬਾ ਸਮਾਂ ਸਫ਼ਰ ਕੀਤਾ, ਉਹ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਵੀ ਰੁਖ ਕੀਤਾ, ਆਪਣੀ ਪਾਰਟੀ ਵੀ ਬਣਾਈ ਸੀ ਵੱਖਰੀ। ਸੋ ਉਹ ਸੁੱਚਾ ਸਿੰਘ ਛੋਟਾਪੁਰ ਅਮਰੀਕਾ ਜਾਣਾ ਸੀ, ਉਹਨਾਂ ਨੇ ਆਪਣੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਬੇਟੀ ਦੇ ਵਿਆਹ ਲਈ। ਸੋ ਉਸ ਦੇ ਲਈ ਜਦੋਂ ਉਹ ਏਅਰਪੋਰਟ ਪਹੁੰਚੇ ਤੇ ਉਹਨਾਂ ਨੇ ਕਤਰ ਏਅਰਬੇਸ ਦੀ ਉਡਾਨ ਲੈਣੀ ਸੀ ਲਾਸ ਏਂਜਲਿਸ ਲਈ, ਤੇ ਉਹਦੇ ਲਈ 28-29 ਅਪ੍ਰੈਲ ਦੀ ਰਾਤ ਦੀ ਇਹ ਘਟਨਾ ਹੈ। ਤੇ ਜਦੋਂ ਇੰਦਰਾ ਗਾਂਧੀ ਏਅਰਪੋਰਟ ਤੇ ਪਹੁੰਚੇ ਤੇ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਦਾ ਪਾਸਪੋਰਟ ਇਹ ਕਹਿ ਕੇ ਰੱਖ ਲਿਆ ਕਿ ਜੀ ਇਹਦੀ ਦੁਰਵਰਤੋਂ ਹੋਈ ਹੈ
ਜੀ।
ਉਹ ਕਹਿੰਦੀ ਜੀ ਮੈਨੂੰ ਦੱਸ ਦਿਓ ਕਦੋਂ ਹੋਈ ਹੈ, ਕਿੱਥੇ ਹੋਈ ਹੈ, ਕਿਹਨੇ ਕੀਤੀ ਹੈ, ਤੇ ਮੇਰਾ ਸਾਰਾ ਟਰੈਪ ਰਿਕਾਰਡ ਬੋਲਦਾ ਕਿ ਮੈਂ ਕਿੰਨੀ ਵਾਰ ਸਫ਼ਰ ਕੀਤਾ, ਕਿੰਨੀ ਵਾਰ ਗਿਆ, ਤੇ ਮੇਰਾ ਤਾਂ, ਮੈਂ ਕਿਸੇ ਨੂੰ ਪਾਸਪੋਰਟ ਦਿੱਤਾ ਵੀ ਨਹੀਂ ਦੁਰਵਰਤੋਂ ਹੋ ਜਾਵੇ, ਕਿ ਮੇਰਾ ਤਾਂ 2019 'ਚ ਰਿਨਿਊ ਹੋਣ ਲਈ ਹੋ ਗਿਆ ਸੀ, ਹੈਂ ਉਹ ਤੋਂ ਬਿਨਾਂ ਹੋਰ ਕੋਈ ਮੇਰਾ ਸੰਬੰਧ ਨਹੀਂ ਗਾ। ਪਰ ਕਿਤੇ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ, ਮੇਰੀ ਕੋਈ ਦਲੀਲ ਨਹੀਂ ਮੰਨੀ, ਕੋਈ ਮੇਰੇ ਦਸਤਾਵੇਜ਼ ਨਹੀਂ ਚੈੱਕ ਕੀਤੇ, ਮੇਰੇ ਨਾਲ ਕੋਈ ਗੱਲਬਾਤ ਕਰਨੀ ਨਹੀਂ ਠੀਕ ਸਮਝੀ, ਤੇ ਮੇਰਾ ਪਾਸਪੋਰਟ ਲੈ ਕੇ ਰੱਖ ਕੇ ਕਹਿਤਾ ਕਿ ਜਾਓ ਜੀ ਤੁਹਾਡੇ ਸੰਬੰਧਿਤ ਦਫ਼ਤਰ ਦੇ ਵਿੱਚ 10-15 ਦਿਨ ਚੱਲ ਜੂਗਾ, ਉੱਥੇ ਜਾ ਕੇ ਗੱਲ ਕਰ ਲਿਓ। ਸੋ ਹੁਣ ਕਹਿੰਦੇ ਕਿ ਮੈਨੂੰ ਇੰਤਜ਼ਾਰ ਹੈ ਜਲੰਧਰ ਦੇ ਦਫ਼ਤਰ ਦਾ ਕਿ ਉੱਥੇ 10-15 ਦਿਨਾਂ 'ਚ ਉਹਨੇ ਕਿਹਾ, ਪਰ ਇਹ ਸਮਝਣ ਦੀ ਲੋੜ ਹੈ ਕਿ ਕੀ ਅਮਰੀਕਾ ਨਾਲ ਲੈ ਕੇ ਕੋਈ ਮਸਲਾ ਜਾਂ ਪੰਜਾਬ ਲੀਡਰਸ਼ਿਪ ਨਾਲ ਲੈ ਕੇ ਕੋਈ ਮਸਲਾ, ਕਿਉਂਕਿ ਮੇਰੇ ਧਿਆਨ 'ਚ ਹੈ ਕਿ ਸਾਲ 2023 ਦੇ ਵਿੱਚ ਅਮੈਰੀਕਾ ਹੀ ਜਾਣਾ ਸੀਗਾ ਕੁਲਤਾਰ ਸਿੰਘ ਸੰਧਵਾਂ ਹੋਰਾਂ ਨੇ, ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ, ਆਮ ਆਦਮੀ ਪਾਰਟੀ ਦੇ MLA ਨੇ, ਕੁਲਤਾਰ ਸਿੰਘ ਸੰਧਵਾਂ ਹੋਰਾਂ ਨੂੰ ਵੀ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਸੀ। ਇਸੇ ਤਰ੍ਹਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਖੁੱਡੀਆਂ ਹੋਰੀ, ਉਹਨਾਂ ਨੇ ਵੀ 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਜਾਣਾ ਸੀਗਾ, ਤੇ ਉਹਨਾਂ ਨੂੰ ਵੀ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਮਿਲੀ। ਸੋ ਇਹ ਤਾਂ ਇਸ ਨਾਤੇ ਕਿ ਕੇਂਦਰ ਤੋਂ ਮਨਜ਼ੂਰੀ ਨਹੀਂ ਮਿਲ ਰਹੀ, ਪਰ ਇੱਕ ਵਿਅਕਤੀ ਜਿਹੜਾ ਨਾ ਸਰਕਾਰ ਦਾ ਕੋਈ ਹਿੱਸਾ ਨਹੀਂ, ਕੁਛ ਨੀਗਾ, ਸਾਬਕਾ ਮੰਤਰੀ ਹੈ, ਉਸ ਨੂੰ ਇਮੀਗ੍ਰੇਸ਼ਨ ਵਿਭਾਗ ਰੋਕ ਰਿਹਾ ਦਿੱਲੀ ਏਅਰਪੋਰਟ ਦੇ ਉੱਤੇ। ਸੋ ਇਹਦੇ ਕੀ ਅਰਥ ਨੇ, ਇਹਦੇ ਵਿੱਚ ਕੋਈ ਰਾਜਨੀਤੀ ਹੈ ਜਾਂ ਕੋਈ, ਕਿਉਂਕਿ ਉਹ ਤਾਂ ਕਹਿ ਰਹੇ ਨੇ ਬਾਹਰ ਆ ਕੇ, ਉਹਨੇ ਮੀਡੀਆ ਨਾਲ ਵੀ ਗੱਲ ਕੀਤੀ ਸੁੱਚਾ ਸਿੰਘ ਛੋਟੇਪੁਰ ਨੇ, ਕਿ ਮੇਰਾ ਕੋਈ ਵਿਵਾਦ ਨਹੀਂ ਹੈਗਾ, ਕੋਈ ਮੇਰੇ ਤੇ ਕੋਈ ਰੈਡ ਲਾਈਨ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ, ਕਦੇ ਮੈਨੂੰ ਕਦੇ ਦਿੱਕਤ ਨਹੀਂ ਹੈ, ਮੈਂ ਦੁਨੀਆਂ ਭਰ 'ਚ ਕਿੰਨੀ ਥਾਵਾਂ 'ਤੇ ਵਿਚ ਰਿਹਾ, ਪਰ ਇਸ ਬਾਰੇ ਰੋਕਣ ਦਾ ਕਾਰਨ ਨਹੀਂ ਦੱਸ ਰਹੇ, ਬਸ ਜੀ ਤੁਹਾਡੇ ਪਾਸਪੋਰਟ ਦੀ ਦੁਰਵਰਤੋਂ ਹੋਈ ਹੈ। ਕਹਿੰਦੇ ਕਹਿ ਕੇ ਮੇਰਾ ਪਾਸਪੋਰਟ ਜ਼ਬਤ ਕਰ ਲਿਆ। ਹੁਣ ਕਹਿੰਦੇ ਸਾਰੀ ਗੱਲ ਤਾਂ 10-15 ਦਿਨਾਂ ਬਾਅਦ ਕਲੀਅਰ ਹੋਊਗੀ, ਅਤੇ ਜੇਕਰ ਮੇਰੇ ਨਾਲ ਕੋਈ ਵਧੀਕੀ ਹੋਈ, ਕਹਿੰਦੇ ਮੈਂ ਅਗਲੀ ਕਾਰਵਾਈ ਲਈ ਫਿਰ ਆਊਂ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ,
ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ,
ਮਿਹਰਬਾਨੀ।